ਧੰਨ ਬਖਤ ਖਮ ਚੂ ਬਖੇਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋ ਕਰਕੇ ਆਪ ਜੀ ਗੁਰੂ ਯਸ ਸਰਵਣ ਕਰ ਰਹੇ ਸੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਜੀਵਨ ਦੇ ਬਿਰਤਾਂਤ ਅੰਮ੍ਰਿਤ ਬਾਣੀ ਔਰ ਸੰਦੇਸ਼ ਦੀ ਵਿਚਾਰ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ ਦਰ 'ਤੇ ਜਾ ਕੇ ਮਜ਼ਲੂਮਾਂ ਨੇ ਬੇਵੱਸ ਹੋਇਆ ਨੇ ਪੁਕਾਰ ਕੀਤੀ ਅਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ 'ਤੇ ਪਹੁੰਚੇ ਨੇ। ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਤਿੰਨ ਗੁਰੂ ਕੇ ਸਿੱਖ ਨੇ ਜਿਨ੍ਹਾਂ ਵਿੱਚੋਂ ਭਾਈ ਮਤੀ ਦਾਸ ਔਰ ਭਾਈ ਸਾਹਿਬ ਭਾਈ ਸਤੀ ਦਾਸ ਇਹ ਸਕੇ ਭਰਾ ਨੇ ਅਤੇ ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਦਯਾਲਾ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਹਕੂਮਤ ਵੱਲੋਂ ਔਰੰਗਜ਼ੇਬ ਦੇ ਤਖ਼ਤ ਵੱਲੋਂ ਰੱਖੀਆਂ ਗਈਆਂ। ਉਹ ਤਿੰਨ ਸ਼ਰਤਾਂ ਸਨ ਕਿ ਜਾਂ ਤਾਂ ਆਪ ਜੀ ਇਸਲਾਮ ਨੂੰ ਕਬੂਲ ਕਰੋ ਅਤੇ ਜੇ ਦੀਨ ਕਬੂਲ ਨਹੀਂ ਕਰਨਾ ਤਾਂ ਤੁਸੀਂ ਕਰਾਮਾਤ ਦਿਖਾਓ। ਜੇ ਇਹਨਾਂ ਦੋਨਾਂ ਵਿੱਚੋਂ ਨਾ ਕਰਾਮਾਤ ਨਾ ਇਸਲਾਮ ਕਬੂਲ ਕਰੋ ਤਾਂ ਫਿਰ ਤੀਸਰਾ ਤੁਸੀਂ ਤਿਆਰ ਰੱਖੋ ਕਿ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਤਨ ਨੂੰ ਤਖ਼ਤਿਆਂ ਵਿੱਚ ਬੰਨ੍ਹ ਕੇ ਆਰੇ ਦੇ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਚੀਰ ਕੇ ਦੋ ਫਾੜ ਕਰ ਦਿੱਤਾ ਅਤੇ ਉਸ ਤਨ ਦੇ ਦੋ ਟੁਕੜਿਆਂ ਵਿੱਚੋਂ ਵੀ ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਆਵਾਜ਼ ਆਉਂਦੀ ਰਹੀ ਜਿਤਨੀ ਦੇਰ ਤੱਕ ਜਪਜੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋ ਗਿਆ। ਅਤੇ ਇੱਕ ਅਰਜ਼ ਮੈਂ ਆਰੰਭ ਵਿੱਚ ਕਰਦਿਆਂ ਕਿ ਗੁਰੂ ਤੇਗ ਬਹਾਦਰ ਜੀ ਸਭ ਥਾਈਂ ਸਹਾਈ ਹੁੰਦੇ ਨੇ, ਕੇਵਲ ਮੈਂ ਅਰਜ਼ ਕਰਾਂ ਪਾਣੀ ਦੇ ਬੇੜੇ ਬਾਹਰ ਨਹੀਂ ਲਾਉਂਦੇ, ਕੇਵਲ ਡੁੱਬਦੇ ਹੋ ਧਰਮ ਦੇ ਬੇੜੇ ਪਾਰ ਨਹੀਂ ਲਾਉਂਦੇ। ਮੇਰੇ ਸਮਰੱਥ ਗੁਰੂ ਤੇਗ ਬਹਾਦਰ ਤਾਂ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੇ ਸੀਸ ਦੇ ਰਾਹੀਂ ਯਾਤਰਾ ਕਰਕੇ ਭਾਵਨਾ ਵਾਲੇ ਸਿੱਖਾਂ ਦੀ ਝੋਲੀ ਵਿੱਚ ਖੈਰ ਪਾਈ ਜਾਂਦੇ। ਦਿੱਲੀ ਆਨੰਦਪੁਰ ਤੋਂ ਦਿੱਲੀ ਦਾ ਸਫ਼ਰ ਕੱਲ੍ਹ ਅਸੀਂ ਵਾਚਿਆ ਸੀ, ਹੁਣ ਸੀਸ ਦਾ ਸਫ਼ਰ ਹੈ। ਧੜ ਦਿੱਲੀ ਦੀ ਧਰਤੀ 'ਤੇ ਰਹਿ ਜਾਣਾ। ਦੁਨੀਆ ਵਿੱਚ ਸਿਰਫ ਇੱਕੋ ਇੱਕ ਮਿਸਾਲ ਹੈ ਕਿ ਸ਼ਹੀਦ ਹੋਣ ਤੋਂ ਬਾਅਦ ਵੀ ਕਿਸੇ ਦਰਵੇਸ਼ ਦਾ ਗੁਰੂ ਦਾ ਸੀਸ ਵੱਖ ਵੱਖ ਥਾਵਾਂ ਤੋਂ ਲੰਘਦਾ ਹੋਇਆ ਉੱਥੇ ਬੈਠੇ ਹੋਏ ਸਿੱਖਾਂ ਦੇ ਅੰਦਰ ਨੂੰ ਟਿਕਾ ਦੇ ਗਿਆ ਹੋਵੇ। ਆਓ ਕਰੋ ਕਿਰਪਾਲਤਾ, ਆਪ ਜਿਤਨੇ ਵੀ ਬੈਠੇ ਹੋ ਇੱਕ ਕਿਰਪਾ ਕਰੋ ਗੁਰਮੁਖੋ। ਦੇਖੋ ਭਾਵੇਂ ਸਮੇਂ ਕਰਕੇ ਇਹ ਘਟਨਾ ਸਦੀਆਂ ਹੋ ਚੁੱਕੀਆਂ ਨੇ, ਪਹਿਲਾਂ ਵਾਪਰੀ ਹੈ, ਕਈ ਸਾਲਾਂ ਦਾ ਵੱਖ ਵੱਖ ਹੈ, ਥਾਂ ਕਰਕੇ ਆਪਾਂ ਉਸ ਥਾਂ ਤੋਂ ਬਹੁਤ ਦੂਰ ਬੈਠੇ ਹਾਂ ਦਿੱਲੀ ਤੋਂ, ਪਰ ਇੱਕ ਗੁਰੂ ਜੀ ਨੇ ਤੁਹਾਨੂੰ ਸੁਰਤ ਦੀ ਦਾਤ ਦਿੱਤੀ ਹੈ। ਜੇ ਸੁਰਤ ਵਿੱਚ ਗੁਰੂ ਜੀ ਦੀ ਯਾਦ ਟਿਕ ਜਾਏ ਨਾ ਸਮਾਂ ਸਾਹਮਣੇ ਰਹਿੰਦਾ ਅਤੇ ਨਾ ਫਿਰ ਸਤਾਨ ਦੀ ਦੂਰੀ ਰਹਿੰਦੀ ਹੈ। ਜੇ ਦੂਰ ਬੈਠੇ ਹੋਏ ਪੁੱਤਰ ਦੀ ਯਾਦ ਆ ਜਾਏ ਤਾਂ ਅੱਖਾਂ ਛਲਕ ਆਉਂਦੀਆਂ ਨੇ, ਕਿਉਂਕਿ ਤੁਰ ਅੰਦਰ ਸਾਡਾ ਆਪਣੇ ਪੁੱਤਰ ਆਪਣੇ ਪਿਤਾ ਜਾਂ ਆਪਣੇ ਪਰਿਵਾਰ ਨਾਲ ਜੁੜਦਾ ਹੈ, ਅਤੇ ਜੇ ਉਸ ਅੰਦਰ ਨੂੰ ਆਪਣੇ ਸਮਰੱਥ ਗੁਰੂ ਦੇ ਚਰਨਾਂ ਵੀ ਜੋੜ ਦਈਏ ਤਾਂ ਗੁਰੂ ਤੇਗ ਬਹਾਦਰ ਸਾਡੀ ਝੋਲੀ ਵਿੱਚ ਖੈਰ ਪਾਉਣਗੇ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਇਕਾਗਰਤਾ ਦੀ ਦਾਤ ਬਖਸ਼ੋ। ਆਪ ਵਿੱਚ ਪਰਮੇਸ਼ਵਰ ਗੁਰੂ ਵਰਤਦਾ ਹੈ, ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਆਪਣੇ ਬਚਨਾਂ ਦੀ ਔਰ ਪਵਿੱਤਰ ਜੀਵਨ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਹਨਾਂ ਦੋ ਗੁਰਸਿੱਖਾਂ ਦੀ ਸ਼ਹਾਦਤ ਦਾ ਪਹਿਲਾਂ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਹੋ ਕੇ ਸ਼ਹਾਦਤ ਦਾ ਜਾਮ ਪੀ ਲਿਆ ਹੈ। ਗੁਰੂ ਕੇ ਸਿੱਖ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤਨੀ ਕੁ ਉੱਚੀ ਹੈ। ਸਤਿਗੁਰੂ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ, ਖਾਸ ਕਰਕੇ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਦੀ ਭਗਤੀ ਕਰਨ ਵਾਲਿਆਂ ਲਈ ਵਰਤੇ ਗਏ। ਪਹਿਲਾ ਸ਼ਬਦ ਹੈ ਭਗਤ, ਜੋ ਭਗਤੀ ਵਿੱਚ ਗੁੜੁੰਦ ਹੈ। ਦੂਜਾ ਸ਼ਬਦ ਹੈ ਸੰਤ, ਜਿਹਦੀ ਜ਼ਿੰਦਗੀ ਦੇ ਵਿੱਚ ਸੱਤ ਨਿਮਰਤਾ ਅਤੇ ਤਿਆਗ ਆ ਗਿਆ ਹੈ। ਤੀਸਰਾ ਸ਼ਬਦ ਹੈ ਸਾਧ, ਜਿਸ ਨੇ ਜਿਉਂਦੇ ਜੀ ਆਪਣੇ ਜੀਵਨ ਨੂੰ ਇੰਦਰੀਆਂ ਨੂੰ ਸਾਧ ਲਿਆ ਹੈ। ਚੌਥਾ ਸ਼ਬਦ ਹੈ ਪਰਮਾਰਥ ਨਾਲ ਜੁੜਿਆ ਗੁਰਮੁਖ, ਜਿਸ ਨੇ ਆਪਣੇ ਮੁੱਖ ਨੂੰ ਗੁਰੂ ਵਾਲੇ ਪਾਸੇ ਕਰ ਲਿਆ ਹੈ। ਅਤੇ ਪੰਜਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਸਿੱਖ, ਅਤੇ ਕਦੀ ਗੁਰੂ ਸਾਹਿਬ ਤੋਂ ਪੁੱਛੋ ਮਹਾਰਾਜ, ਇਹ ਸਾਰੇ ਹੀ ਸਤਿਕਾਰਯੋਗ ਨੇ, ਪਰ ਗੁਰਸਿੱਖ ਦਾ ਦਰਜਾ ਇਹਨਾਂ ਵਿੱਚ ਕੀ ਹੋ ਗਿਆ ਹੈ। ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ ਕਿ ਧਨ ਧਨ ਭਾਗ ਤਿੰਨਾਂ ਭਗਤ ਜਨਾ ਇੱਕ ਇੱਕ ਤੁਕ 'ਤੇ ਰੋਕੇ। ਧਨ ਧਨ ਭਾਗ ਤਿੰਨਾਂ ਭਗਤ ਜਨਾ ਕਿਹੜੇ, ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਆਪਣੇ ਮੁੱਖ ਤੋਂ ਖਰੀ ਖਰੀ ਕਹਿੰਦੇ ਨੇ ਉਹਨਾਂ ਭਗਤਾਂ ਦੇ ਭਾਗ ਬੜੇ ਚੰਗੇ। ਧਨ ਧਨ ਭਾਗ ਤਿੰਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਧਨ ਧਨ ਭਾਗ ਤਿੰਨਾਂ ਸੰਤ ਜਨਾ ਕਹਿਣ ਲੱਗੇ ਉਹਨਾਂ ਸੰਤ ਜਨਾਂ ਦੇ ਭਾਗ ਵੀ ਚੰਗੇ ਨੇ ਜਿਹੜੇ ਆਪਣੀ ਰਸਨਾ ਤੋਂ ਪਰਮਾਤਮਾ ਦੇ ਗੀਤ ਪੈਗਾਉਂਦੇ ਨੇ। ਭਗਤ ਜਨ ਵੀ ਭਾਗਾਂ ਵਾਲੇ ਨੇ, ਸੰਤ ਜਨ ਵੀ ਭਾਗਾਂ ਵਾਲੇ ਨੇ, ਗੁਰਮੁਖ ਭਾਗਾਂ ਵਾਲੇ ਨੇ ਉਹ ਕੀਰਤਨ ਕਰਦੇ ਨੇ, ਅਤੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਹਨ। ਸੰਤ ਵੀ ਚੰਗਾ, ਭਗਤ ਵੀ ਚੰਗਾ, ਸਾਧ ਵੀ ਚੰਗਾ, ਪਰ ਸਭ ਤੋਂ ਵੱਡਾ ਗੁਰੂ ਕਾ ਸਿੱਖ ਹੈ, ਜਿਹੜਾ ਸਿੱਖ ਆਪਣੀ ਖੌਮੇ ਨੂੰ ਮਿਟਾ ਕੇ ਗੁਰੂ ਚਰਨਾਂ ਵਿੱਚ ਜਾ ਕੇ ਡਿੱਗ ਪਿਆ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ, ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆਂ, ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਕਹਿਣ ਲੱਗੇ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ। ਉਹਨਾਂ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ, ਉਹਨਾਂ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੇ, ਅਤੇ ਉਹਨਾਂ ਵੱਡ ਭਾਗੀ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਦਿਆਲਾ ਜੀ ਨੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦੀ ਪਰਿਭਾਸ਼ਾ ਦਿੰਦਿਆਂ ਇੱਕ ਬਚਨ ਕਿਹਾ ਹੈ। ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਸੂਰਮਾ ਉਹ ਵੇ ਕਿ ਜਿਹੜਾ ਮੈਦਾਨੀ ਜੰਗ ਵਿੱਚ ਜੂਝ ਕੇ ਆਪਣੇ ਆਪ ਨੂੰ ਖਤਮ ਕਰਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਗੁਰਮਤ ਨੇ ਇੱਕ ਤਰ੍ਹਾਂ ਦਾ ਸੂਰਮਾ ਨਹੀਂ ਮੰਨਿਆ। ਬਾਹਰ ਬਾਹਾਂ ਵਿੱਚ ਤਾਕਤ ਹੋਵੇ, ਹਜ਼ਾਰਾਂ ਬੰਦਿਆਂ ਦਾ ਕਤਲ ਕਰਕੇ ਆ ਜਾਏ, ਜਾਂ ਕਿਤੇ ਲੜਨ ਗਿਆ ਮਰ ਜਾਏ, ਤਾਂ ਆਪਾਂ ਕਹਾਂਗੇ ਸੂਰਮਾ? ਬਿਲਕੁਲ ਨਹੀਂ। ਗੁਰਮਤ ਨੇ ਕਿਹਾ ਦੋ ਤਰ੍ਹਾਂ ਦੇ ਸੂਰਮੇ ਨੇ। ਗੁਰਸਿੱਖ ਪਹਿਲਾ ਉਹ ਸੂਰਮਾ ਹੈ ਜਿਹਨੇ ਆਪਣੇ ਅੰਦਰ ਨੂੰ ਜਿੱਤ ਲਿਆ ਹੈ, ਅਤੇ ਜਿਸ ਨੇ ਆਪਣੇ ਅੰਦਰ ਨੂੰ ਜਿੱਤਿਆ ਉਹ ਗੁਰੂ ਕਾ ਸੂਰਮਾ ਬਾਹਰ ਦੇ ਮੈਦਾਨ ਨੂੰ ਵੀ ਜਿੱਤ ਕੇ ਆਉਂਦਾ ਹੈ। ਬਾਬਾ ਜੀ ਨੇ ਦੋ ਤਰ੍ਹਾਂ ਦੇ ਸੂਰਮੇ ਬਿਆਨ ਕੀਤੇ, ਅਤੇ ਇੱਕ ਸਿੱਖ ਵਿੱਚ ਦੋਨੋਂ ਇਹ ਗੁਣ ਨੇ। ਆਪ ਜੀ ਇੱਕ ਸਲੋਕ ਪੜ੍ਹਦੇ ਹੋ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਹੁਣ ਗਗਨ ਦਮਾਮਾ ਇਹ ਆਤਮਕ ਜੇਤੂ ਸੂਰਮੇ ਲਈ ਹੈ। ਗਗਨ ਦਾ ਅਖਰੀ ਅਰਥ ਹੈ ਆਕਾਸ਼, ਗਗਨ ਦੇ ਵਿੱਚ ਦਮਾਮੇ ਦਾ ਅਰਥ ਹੈ ਨਗਾਰਾ ਵੱਜਿਆ। ਹੁਣ ਕਿਹੜੇ ਆਕਾਸ਼ ਵਿੱਚ ਨਗਾਰਾ ਵੱਜਿਆ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਸਮ ਦਵਾਰ ਦੇ ਵਿੱਚ ਸ਼ਬਦ ਦੀ ਚੋਟ ਪਈ। ਸਿੱਖ ਕੇਵਲ ਬਾਹਰ ਦਾ ਸੂਰਮਾ ਨਹੀਂ, ਆਤਮ ਰਸੀਆ ਆਪਣੇ ਅੰਦਰ ਨੂੰ ਹਰ ਵੇਲੇ ਜਿੱਤ ਕੇ ਸ਼ਬਦ ਦੇ ਨਗਾਰੇ ਨੂੰ ਸੁਣਨ ਵਾਲਾ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਅਤੇ ਕਹਿੰਦੇ ਨੇ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਜਿਹਨੇ ਆਪਣੇ ਅੰਦਰ ਨੂੰ ਜਿੱਤ ਲਿਆ ਉਹਨੂੰ ਫਿਰ ਗੁਰੂ ਜੀ ਕਹਿੰਦੇ ਨੇ ਸੂਰਾਂ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਇਸੇ ਸੂਰਮੇ ਨੂੰ ਗੁਰੂ ਅਰਜੁਨ ਦੇਵ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਗੁਰਮੁਖੋ, ਜਿਹਦੇ ਅੰਦਰ ਨਾਮ ਦਾ ਰੰਗ ਲੱਗ ਗਿਆ, ਜਿਹੜੇ ਅੰਦਰੋਂ ਰੰਗੇ ਸੂਰਮੇ ਨੇ, ਇਹਨਾਂ ਨੂੰ ਬਾਬਾ ਨਾਨਕ ਜੀ ਕਹਿੰਦੇ ਜਿਨ੍ਹ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਹਜ਼ੂਰ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾਂ, ਅਤੇ ਕੱਲਾ ਨਾਮ ਦਾ ਰੰਗ ਨਹੀਂ, ਆਤਮ ਜਿਣੈ, ਜਿਹਨੇ ਆਪਣੇ ਅੰਦਰ ਦੇ ਫੁਰਨਿਆਂ ਨੂੰ ਅੰਦਰ ਨੂੰ ਜਿੱਤ ਲਿਆ ਹੈ। ਆਤਮ ਜਿਣੈ ਸਗਲ ਵਸਤਾਂ ਕਹਿ ਜਾਕਾ ਸਤਿਗੁਰ ਪੂਰਾ। ਮਹਾਰਾਜ, ਇਹ ਆਤਮਕ ਜੇਤੂ ਸੂਰਮੇ ਕਿਵੇਂ ਬਣੇ? ਸਾਹਿਬ ਨੇ ਕਿਹਾ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਗੁਰੂ ਜੀ ਨੂੰ ਫਿਰ ਪੁੱਛੀਏ, ਕਹਿਣ ਲੱਗੇ ਸੂਰਮਾ ਉਹ ਵੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰ ਨੂੰ ਵੀ ਜਿੱਤੇ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਸੂਰਮਾ ਉਹ ਜਿਹਨੇ ਹੰਕਾਰ ਨੂੰ ਜਿੱਤ ਲਿਆ ਹੈ। ਇਹੋ ਜਿਹੇ ਸੂਰਮਿਆਂ ਦੇ ਸੰਬੰਧੀ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇੱਥੇ ਵੱਡੇ ਵੱਡੇ ਬਾਹਰ ਨੂੰ ਜਿੱਤਣ ਵਾਲੇ ਸੂਰਮੇ ਅੰਦਰ ਕਾਮ ਤੋਂ ਹਾਰ ਗਏ, ਕ੍ਰੋਧ ਤੋਂ ਮਾਰ ਖਾ ਗਏ, ਪਰ ਬਾਬੇ ਨਾਨਕ ਦਾ ਸਿੱਖ ਕੈਸਾ ਸੂਰਮਾ ਹੈ? ਕਹਿਣ ਲੱਗੇ ਐਸੋ ਕੌਣ ਬਲੀ ਰੇ। ਹਜ਼ੂਰ ਦੇ ਬਚਨ ਨੇ, ਕੋਈ ਹੈ ਐਸਾ ਬਲੀ? ਕਹਿਣ ਲੱਗੇ ਕੋਈ ਐਸਾ ਹੈ ਸੂਰਮਾ ਜਿਹੜਾ ਆਪਣੇ ਅੰਦਰ ਨੂੰ ਜਿੱਤਣ ਵਾਲਾ ਹੋਵੇ? ਇਹ ਸ਼ਬਦ ਹੈ ਚਾਰ ਬਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, सुंदर सुगर स्वरूप सियाने पांचो ही मोय छली रे जिन मिल मारे पंच सूर वीर ऐसो कौन बली रे जिन पंच मार बिदार गुदारे सो पूरा है कली रे। ओ समय विच पूरा सूरमा है जिन्हें अपने अंदर नु जितया है। आप तवज्जो देनी थोड़ी जी तन गुरु तेग बहादुर जी दे सामने 10 नवंबर 1675 नु भाई साहब भाई मती दास जी नु चीर के इन्हां दे दो टुकड़े कर दिते गए। भाई मती दास दो टुकड़िया विचों जप पढ़ते पे ने। इन्नी देर नु दूर खलोता होया गुरु का सिख भाई साहब भाई दयाला उच्ची आवाज विच कहिंदा है कि गुरु दे सिख दे दो टुकड़े करन वालियो तुसी भाई मती दास दे तन नु नहीं चीरिया। सच जाणो तुसी अपनी हकूमत दीयां जड़ां दे विच अज आरा फेर दिता। अपने तख्त नु तुसी चीरन तुर पए हो। भाई दयाल दास ने इन्ने शब्द कहे ते इन्नी देर नु जलाद ने ते काजी ने आवाज दे के कहा कि देख हुण तेनू दसने आ हकूमत दियां जड़ां चीरियां गईयां तेरे नाल की बनदी है। भाई साहिब भाई दयाला जी कौन ने मैं उन्हां दे संबंधी एक अर्ज कर जावां। गुरमुखो भाई साहिब भाई दयाला जी 12 भरा ने इन्हां 12 दे विच्चों 11 ने शहादत दा जाम पीता है। भाई साहिब भाई दयाला जी भाई साहिब भाई मनी सिंह दे सके भरा ने जिन्हां दा बंद बंद कटिया गया सी। गुरमुखो जिस बचित्र सिंह ने मस्तक हाथी दे सिर विच नागनी मार के उन्हूं मार दिता ओ भाई बचित्र सिंह भाई दयाला जी दा भतीजा है। जिस भाई नगाइया जी ने गुरु कलगीधर उच दे पीर बने ने ते अपने वल्लों घोड़ा पेश कीता आलमगीर दी धरती ते ओ भाई साहिब भाई नगाइया जी भाई दयाला जी दे सके भरा ने। 12 भरा ने एक भाई अमरचंद नू छड़ के 11 भरावां ने शहादत दा जाम पीता है। केवल भरावां ने नहीं भाई दयाल दास जी दे पिता दा नाम है भाई माई दास। भाई दयाल दास जी दे दादा दा नाम है भाई बल्लू जी ते भाई बल्लू जी तन गुरु हरगोबिंद साहिब दे सामने जदों अमृतसर दी जंग होई ते भाई साहिब भाई दयाल दास जी दे दादे ने सिखां दी पहली जंग भी शहादत दा जाम पीता सी। दादा शहीद है अपने समेत 11 भरा शहीद ने ते भाई दयाल दास जी दी तन गुरु तेग बहादुर जी दे घर दे विच कैसी थां सी केड़ी जगह सी भाई दयाला जी दी। मैं एक हुक्मनामा आप नाल सांझा करके अगे तुरना। पटना साहिब दी धरती ते गुरु तेग बहादुर जी गए जदों गुरु गोबिंद राय जी का आगमन होया है ते भाई साहिब भाई दयाला जी नू हजूर कह के गए ने कि पिछों परिवार की संभाल तुसी करनी होवेगी। हुक्मनामिया विच भाई दयाला जी नू घरबारी सिख लिखिया है कि घर का प्रबंध करन वाले भाई दयाला जी ने। हुण इस गल तो आप जी हिसाब ला लो कि माता नानकी जी गुरु तेग बहादुर जी दे माता उन्हां दे महल माता गुजरी जी इन्हां दी संभाल करन वाला गुरु का सिख भाई साहिब भाई दयाला जी पटना साहिब दी धरती ते परिवार दी संभाल करदा है ओ गुरु तेग बहादुर जी दे घर दे विच किन्ना कु नेड़े दा सिख होवेगा। एक हुक्मनामा लिखदे ने साहिब गुरु तेग बहादुर पढ़ते पटने दी संगत नूं ते ओहदे विच लिखदे ने मैं हैरान हो गया। कहन लगे सरबत पटने दी संगत उपर गुरु रखिया करेगा। ओहदे विच इक शब्द कहा कहन लगे सरबत संगत उपर हुक्म है कि जो भाई दयाल जी कहन जो भाई दयाला जी कहन इन्हां दा कहया होया गुरु दा कहया होया समझना। गुरमुखो सिख किन्ना कु अंदरों गुरु दे नेड़े हो गया। कहन लगे भाई दयाल दास का कहया होया गुरु जी का कहया होया जानना। ते साहिब धन गुरु तेग बहादुर जी जदों दिल्ली पहुंचे ने अज भाई दयाल दास नाल ने। भाई मती दास दे तन दे टुकड़ियां तो बाद एक देग उबाली गई गर्म पानी कीता गया थले देग दे लकड़ां बाल के सुकियां अग दे भांबड़ मचाए गए। ते जदों देग दा पानी उबल लगा ते कहन लगे तू कहिंदा सी हकूमत दियां जड़ां चीर दित्तियां आ देख उबलती देग विच तेनू बैठना पएगा। शब्द ओही दोहराए ਜੇ ਗੁਰੂ ਵਾਲੇ ਪਾਸੇ ਤੁਰੇਗਾ ਤੇ ਦੇਗ ਉਬਲਦੀ ਸਾਹਮਣੇ ਕਹਿ, ਤੇ ਜੇ ਸਾਡੇ ਵੱਲ ਆਏਗਾ ਤੇ ਦੁਨੀਆਂ ਦੇ ਸੁੱਖ ਨੇ। ਭਾਈ ਸਾਹਿਬ ਭਾਈ ਦਿਆਲਾ ਜੀ ਉੱਠੇ, ਸਿੱਖ ਤਵਾਰੀ ਕਹਿੰਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਕੋਲ ਚਲੇ ਗਏ, ਆਪਣੀ ਸੱਚੀ ਸਰਕਾਰ ਨੂੰ ਦੋਨਾਂ ਦੀਦਿਆਂ ਨਾਲ ਰੱਜ ਕੇ ਦੇਖਿਆ, ਦੋਨਾਂ ਅੱਖਾਂ ਨਾਲ ਦਰਸ਼ਨ ਕੀਤੇ ਤੇ ਹੱਥ ਜੋੜ ਕੇ ਸ਼ਬਦ ਕਹਿ, ਖੇ ਮੇਰੇ ਸੱਚੇ ਪਾਤਸ਼ਾਹ, ਅੱਜ ਆਪਣੇ ਸਿੱਖ ਤੇ ਕਿਰਪਾ ਕਰੀ ਕਿ ਕਦੀ ਲਾਹੌਰ ਦੀ ਧਰਤੀ ਸੀ ਤੇ ਔਰੰਗਜ਼ੇਬ ਦੇ ਦਾਦੇ ਜਹਾਂਗੀਰ ਨੇ ਇੱਕ ਗੁਰੂ ਅਰਜਨ ਦੇਵ ਜੀ ਲਈ, ਤੁਹਾਡੇ ਦਾਦੇ ਲਈ ਦੇਗ ਉਬਾਲੀ ਸੀ, ਲਾਹੌਰ ਦੀ ਧਰਤੀ ਸੀ ਤੇ ਜਹਾਂਗੀਰ ਦੀ ਦੇਗ ਉਬਾਲੇ ਪਈ ਮਾਰਦੀ ਸੀ ਤੇ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਤੁਸੀਂ ਉਬਲਦੀ ਦੇਗ ਵਿੱਚ ਬੈਠੇ ਤੇ ਅੱਜ ਤੇਰੇ ਸਿੱਖ ਦੀ ਬੇਨਤੀ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਵੇਂ ਪੰਜਵੇਂ ਜਾਮੇ ਵਿੱਚ ਦੇਗ ਦੇ ਉਬਾਲੇ ਸਹਾਰ ਗਿਓ ਤੇ ਰੱਬ ਤੇ ਕੀਤਾ ਹੋਇਆ ਤੈਨੂੰ ਮਿੱਠਾ ਲੱਗਿਆ, ਅੱਜ ਕਿਰਪਾ ਕਰੀ ਤੇਰੇ ਤੋਂ ਬਾਅਦ ਤੇਰਾ ਸਿੱਖ ਉਬਲਦੀ ਦੇਗ ਵਿੱਚ ਬੈਠਣ ਲੱਗਾ, ਮੇਰੇ ਕੋਲ ਸਮਰੱਥਾ ਨਹੀਂ, ਜਿਵੇਂ ਪੰਜਵੇਂ ਜਾਮੇ ਵਿੱਚ ਦੇਗ ਦੇ ਉਬਾਲੇ ਸਹਾਰ ਲੈ, ਅੱਜ ਸਿੱਖ ਵਿੱਚ ਬੈਠ ਕੇ ਦੇਗ ਦੇ ਉਬਾਲਿਆਂ ਨੂੰ ਸਹਾਰ ਜਾਏ। ਦੇਖੋ ਕੁਰਬਾਨੀ ਕਰਕੇ ਵੀ ਗੁਰੂ ਨੂੰ ਆਵਾਜ਼ ਪੈ ਦਿੰਦੇ ਨੇ, ਭਾਈ ਦਿਆਲਾ ਜੀ ਨੂੰ ਉਬਲਦੀ ਕੋਈ ਦੇਗ ਵਿੱਚ ਬਿਠਾਇਆ। ਭਾਵੇਂ ਅਸੀਂ ਤਸਵੀਰਾਂ ਵਿੱਚ ਦੇਖਦੇ ਹਾਂ ਕਿ ਭਾਈ ਦਿਆਲਾ ਜੀ ਦਾ ਸੀਸ ਉਹਨਾਂ ਦੀ ਗਰਦਨ ਦੇਗ ਤੋਂ ਉੱਪਰ ਹੈ, ਨਹੀਂ ਗੁਰਸਿੱਖੋ ਐਸਾ ਨਹੀਂ, ਉਬਲਦੀ ਕੋਈ ਦੇਗ ਵਿੱਚ ਬਿਠਾਇਆ ਤੇ ਭਾਈ ਸਾਹਿਬ ਦੇ ਸੀਸ ਨੂੰ ਦੇਗ ਦੇ ਵਿੱਚ ਥੱਲੇ ਕਰਕੇ ਉੱਤੇ ਢੱਕਣ ਦੇ ਕੇ ਉੱਤੇ ਭਾਰ ਰੱਖ ਦਿੱਤਾ, ਜਿਵੇਂ ਆਪਾਂ ਸਬਜ਼ੀ ਭਾਜੀ ਕਿਸੇ ਬਰਤਨ ਵਿੱਚ ਤਿਆਰ ਕਰਨੇ ਆ, ਉੱਤੋਂ ਬਰਤਨ ਨੂੰ ਬੰਦ ਕਰਕੇ। ਗੁਰਮੁਖੋ ਦੇਗ ਦਾ ਢੱਕਣ ਸੀ ਬੰਦ, ਥੱਲੇ ਗੁਰੂ ਕਾ ਲਾਲ ਭਾਈ ਦਿਆਲਾ ਇਸ ਦੇਗ ਦੇ ਵਿੱਚ ਉਬਲਦਾ ਪਿਆ ਸੀ, ਪਰ ਇਸ ਜ਼ਾਲਮ ਨੂੰ ਪਤਾ ਨਹੀਂ ਕੱਚੇ ਰੰਗ ਨੂੰ ਠੰਡੇ ਪਾਣੀ ਦੇ ਛੱਟੇ ਮਾਰੀਏ ਤੇ ਉਤਰ ਜਾਂਦਾ ਹੈ, ਉਹ ਜਿਨ੍ਹਾਂ ਦੇ ਚੋਲੇ ਨਾਮ ਦੇ ਮਜੀਠੀ ਰੰਗ ਵਿੱਚ ਰੰਗੇ ਨੇ ਉਹਨਾਂ ਨੂੰ ਉਬਲਦਾ ਹੋਇਆ ਪਾਣੀ ਵੀ ਕੁਝ ਨਹੀਂ ਕਹਿ ਸਕਦਾ। ਉਬਲਦੇ ਹੋਏ ਪਾਣੀ ਵਿੱਚ ਗੁਰੂ ਕਾ ਸਿੱਖ ਉਬਾਲੇ ਪਿਆ ਖਾਂਦਾ। ਕੁਝ ਸਮੇਂ ਤੋਂ ਬਾਅਦ ਜਦੋਂ ਦੇਗ ਦਾ ਢੱਕਣ ਉਤਾਰਿਆ ਤੇ ਦੇਖੋ ਉਸ ਸਿੱਖ ਦੇ ਸਰੀਰ ਨੂੰ ਅੰਦਰ ਵਾਲਾ ਭਵਰ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਸਮਾ ਚੁੱਕਾ ਸੀ ਤੇ ਭਾਈ ਦਿਆਲਾ ਜੀ ਦੀਆਂ ਖੱਡੀਆਂ ਤੋਂ ਉਹਨਾਂ ਦੀ ਚਮੜੀ ਜਿਹੜੀ ਹੈ ਵੱਖ ਹੋ ਚੁੱਕੀ ਸੀ। ਕਹਿਣਾ ਸੌਖਾ ਹੈ, ਕੇਵਲ ਦੇਗ ਵਿੱਚ ਉਬਾਲਿਆ ਨਖਾਂ, ਉਬਾਲਣ ਤੋਂ ਬਾਅਦ ਭਾਈ ਸਾਹਿਬ ਦੀ ਚਮੜੀ ਵੱਖ ਦਿਸਦੀ ਏ, ਖੱਡੀਆਂ ਦਾ ਢਾਂਚਾ ਵੱਖ ਦਿਸਦਾ, ਪਰ ਇਹਨਾਂ ਨੂੰ ਪਤਾ ਨਹੀਂ ਕਿ ਇਹ ਢਾਂਚੇ ਤੱਕ ਸੀਮਤ ਨਹੀਂ, ਇਹ ਤਾਂ ਭਾਈ ਦਿਆਲਾ ਉਸ ਗੁਰੂ ਦੀ ਗੋਦ ਵੀ ਜਾ ਸਮਾਇਆ ਹੈ ਜਿੱਥੇ ਕਦੀ ਖੁਸ਼ੀ ਕਦੀ ਗਮੀ ਕਦੀ ਰੋਗ ਕਦੀ ਸੋਗ, ਇਹ ਉਸ ਘਰ ਵੀ ਚਲਾ ਗਿਆ ਜਿੱਥੇ ਬਾਬਾ ਜੀ ਨੇ ਕਿਹਾ ਖਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ, ਇਹ ਉੱਥੇ ਚਲਾ ਗਿਆ। ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾਂ, ਭਾਈ ਦਿਆਲਾ ਉਸ ਘਰ ਵੀ ਚਲਾ ਗਿਆ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੇ ਠਾਉ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅੱਜ ਉਸ ਥਾਂ ਤੇ ਪਹੁੰਚ ਗਏ, ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਦਜੋ ਭਾਈ ਦਿਆਲਾ ਜੀ ਦੇਗ ਵਿੱਚ ਉਬਲੇ ਨੇ ਤੇ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚੋਂ ਫਿਰ ਆਵਾਜ਼ ਦਿੱਤੀ ਕਿ ਗੁਰਸਿੱਖੋ ਤੁਸੀਂ ਦੇਗ ਵਿੱਚ ਉਬਾਲੇ ਖਾਧੇ ਨੇ, ਭਾਈ ਦਿਆਲਾ ਸੱਚ ਜਾਣੀ ਅੱਜ ਦੇਗ ਵਿੱਚ ਉਬਲ ਕੇ ਸਿੱਖੀ ਹੋਰ ਪਰਪੱਕ ਹੋਈ ਗਏ, ਅੱਜ ਲੋਕ ਦੇਗ ਦੇ ਚਾਰ ਚੁਫੇਰੇ ਉਬਲਦੀ ਕੋਈ ਦੇਗ ਨੂੰ ਦੇਖਦੇ ਨੇ, ਕਦੀ ਸਮਾਂ ਆਵੇਗਾ ਗੁਰੂ ਕੇ ਸਿੱਖੋ ਤੁਹਾਡੇ ਇਸ ਥਾਂ ਤੋਂ ਲੋਕ ਧੂੜ ਚੁੱਕ ਕੇ ਆਪਣੇ ਮਸਤਕ ਤੇ ਲਾਇਆ ਕਰਨਗੇ। ਹੁਣ ਤੀਸਰਾ ਸਿੱਖ ਭਾਈ ਸਾਹਿਬ ਭਾਈ ਸਤੀ ਦਾਸ ਜੀ ਆਏ ਨੇ। ਭਾਈ ਸਾਹਿਬ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਦੇ ਸਕੇ ਭਰਾ ਨੇ, ਇਹਨਾਂ ਦੇ ਪੜਦਾਦਾ ਨੇ ਭਾਈ ਪੈਰਾਗ ਦਾਸ ਜੀ, ਜਿਨ੍ਹਾਂ ਨੂੰ ਭਾਈ ਪੈਰਾਗਾ ਜੀ ਕਹਿੰਦੇ ਹਾਂ, ਉਹਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਭਾਈ ਪੈਰਾਗੇ ਦਾ ਪੜਪੋਤਾ ਭਾਈ ਮਤੀ ਦਾਸ ਸ਼ਹੀਦ ਹੋ ਚੁੱਕਾ ਹੈ। ਭਾਈ ਸਤੀ ਦਾਸ ਦੇ ਸਾਹਮਣੇ ਆਏ, ਕਹਿਣ ਲੱਗੇ ਦੇਖ ਇੱਕ ਨੂੰ ਆਰੇ ਨਾਲ ਚੀਰ ਦਿੱਤਾ, ਦੂਜੇ ਨੂੰ ਦੇਗ ਵਿੱਚ ਉਬਾਲ ਦਿੱਤਾ, ਤੇਰੀ ਹਾਲਤ ਵੀ ਇਹੋ ਜਿਹੀ ਕਰਾਂਗੇ ਕਿ ਲੋਕ ਦੇਖਦੇ ਰਹਿਣਗੇ, ਇਸਲਾਮ ਨੂੰ ਕਬੂਲ ਕਰੇਗਾ ਮਾਨੋ ਸਿੱਖ ਦੇ ਅੰਦਰੋਂ ਆਵਾਜ਼ ਆ ਰਹੀ ਸੀ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ। ਜਿਹੜੇ ਸ਼ਹੀਦੀ ਪਾਉਣ ਆਏ ਉਹਨਾਂ ਦਾ ਜੀਨ ਨਾਲ ਸੰਬੰਧ ਕੀ? ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋ ਤਾਸ਼ ਨਾ ਹੂਰੋਂ ਕੀ ਕਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਵੋ ਵਾਪਸ ਮੋੜ ਦੇਤੇ ਹੈ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਵੋ ਮੌਤ ਵੀ ਹਯਾਤ ਹੈ। ਅਸੀਂ ਤਾਂ ਤਨ ਨੂੰ ਖਲੋਣਾ ਸਮਝ ਕੇ ਆਏ ਹਾਂ। ਅਤੇ ਗੁਰਸਿੱਖੋ ਇੱਕ ਗੱਲ ਧਿਆਨ ਰੱਖਿਓ ਕਿ ਗੁਰੂ ਬੜਾ ਸਮਰੱਥ ਜੇ, ਹੁਣ ਗੁਰੂ ਜੀ ਪਿੰਜਰੇ ਵਿੱਚ ਬੈਠੇ ਦੇਖਦੇ ਪਏ ਨੇ ਕਿੰਨੇ ਕੁ ਭਾਗਾਂ ਵਾਲੇ ਸਿੱਖ ਹੋਣਗੇ ਜਿਨ੍ਹਾਂ ਦਾ ਅੰਤਲਾ ਸਮਾਂ ਮੇਰੇ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਜੀ ਦੀ ਨਦਰੇ ਅਨਾਇਤ ਵਿੱਚ ਹੋਇਆ ਹੋਵੇਗਾ। ਭਾਈ ਸਾਹਿਬ ਭਾਈ ਸਤੀ ਦਾਸ ਜੀ ਲਿਆਂਦੇ ਗਏ, ਉਹਨਾਂ ਨੂੰ ਵੀ ਇਹੀ ਗੱਲਾਂ ਰਟੀਆਂ ਹੋਈਆਂ ਕਈਆਂ ਗਈਆਂ, ਕਰਾਮਾਤ ਦੀਨ ਜਾਂ ਮੌਤ। ਅਤੇ ਭਾਈ ਸਤੀ ਦਾਸ ਦਾ ਉੱਤਰ ਸੀ ਕਿ ਇੱਕ ਕੰਮ ਜਲਦੀ ਕਰੋ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇਕੱਠੇ ਆਏ ਹਾਂ, ਹੁਣ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਦਾ ਜੋ ਸਬਰ ਹੈ ਇਹਦੇ ਵਿੱਚ ਦੂਰੀ ਨਾ ਪਾਓ, ਜਿਤਨੀ ਜਲਦੀ ਹੋਵੇ ਮੈਨੂੰ ਮੇਰੇ ਵੀਰ ਮਤੀ ਦਾਸ ਕੋਲ ਅਤੇ ਗੁਰੂ ਕੇ ਸਿੱਖ ਭਾਈ ਦਿਆਲੇ ਦੇ ਕੋਲ ਭੇਜ ਦਿਓ। ਹਕੂਮਤ ਨੇ ਫਤਵਾ ਲਾ ਦਿੱਤਾ ਅਤੇ ਫਤਵਾ ਕੀ ਲਾਇਆ ਕਿ ਇਸ ਸਿੱਖ ਦੇ ਚਾਰ ਚਫੇਰੇ ਰੂਹ ਲਪੇਟਿਆ ਜਾਏ। ਗੁਰਮੁਖੋ ਕਹਿਣਾ ਬਹੁਤ ਸੌਖਾ ਜੇ ਅਤੇ ਸੁਣਨਾ ਵੀ ਬਹੁਤ ਸੌਖਾ ਹੈ, ਪਰ ਉਸ ਦ੍ਰਿਸ਼ ਨੂੰ ਕਦੀ ਸਾਹਮਣੇ ਲਿਆਓ, ਇੱਕ ਉਂਗਲ ਕਿਤੇ ਛੇਕ ਲੱਗ ਜਾਏ ਅਤੇ ਕਿਤਨੇ ਦਿਨ ਆਪਾਂ ਹਾਲ ਪਾ ਰਿਹਾ ਕਰਨੇ ਹਾਂ। ਉਹ ਆਖਰ ਕਿਸ ਮਿੱਟੀ ਦੇ ਬਣੇ ਸਨ ਬਾਬੇ ਨਾਨਕ ਦੇ ਸਿੱਖ, ਆਰੇ ਨਾਲ ਚਿਰ ਕੇ ਵੀ ਗੁਰੂ ਦੇ ਗੀਤ ਪਿਆ ਗਾਉਂਦਾ ਹੈ ਅਤੇ ਦੇਗ ਵਿੱਚ ਉਬਾਲੇ ਖਾ ਕੇ ਕਹਿੰਦਾ ਸਿੱਖੀ ਪੱਕੀ ਹੋ ਰਹੀ ਹੈ ਅਤੇ ਰੂਹ ਵਿੱਚ ਲਪੇਟਿਆ ਜਾਣਾ ਅਤੇ ਹੱਸਦਿਆਂ ਕਹਿੰਦਾ ਹੁਣ ਦੇਰੀ ਨਾ ਕਰ, ਕੋਈ ਪਾਸਾ ਤਨ ਦਾ ਰਹਿ ਨਾ ਜਾਏ ਰੂਹ ਤੋਂ ਬਿਨਾਂ, ਤੂੰ ਰੂਹ ਲਪੇਟ ਕੇ ਅੱਗ ਲਾਉਣ ਦੀ ਕਰ। ਮੈਂ ਇੱਥੇ ਇੱਕ ਪ੍ਰਮਾਣ ਦੇਣਾ ਚਾਹੁੰਦਾ ਗੁਰਸਿੱਖਾਂ, ਗੁਰੂ ਅਤੇ ਸਿੱਖ ਦਾ ਨੇਹ ਕੀ ਹੈ, ਪਿਆਰ ਕੀ ਹੈ। ਮੇਰੇ ਗੁਰੂ ਨਾਨਕ ਸਾਹਿਬ ਨੇ ਨਾ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ, ਜਿਹੜਾ ਸਿੱਖਾਂ 'ਤੇ ਜ਼ੁਲਮ ਕਰਦਾ ਹੈ ਕਿ ਇਸ ਚੌਂਕ ਨੇ ਸਦਾ ਲਈ ਰਹਿ ਜਾਣਾ ਸੀ। ਇੱਥੇ ਮੈਂ ਇੱਕ ਉਦਾਹਰਨ ਦੋ ਬੇਨਤੀਆਂ ਕਰਨੀਆਂ ਚਾਹੁੰਦਾ। ਕਦੀ ਸਮਾਂ ਸੀ ਕਿ ਲਾਲ ਕਿਲ੍ਹਾ ਸਾਹਮਣੇ ਦਿਸਦਾ ਸੀ ਚਾਂਦਨੀ ਚੌਂਕ ਤੋਂ, ਅੱਜ ਵੀ ਤੁਸੀਂ ਦੇਖਦੇ ਹੋ। ਮੈਂ ਇੱਥੇ ਅਰਜ਼ ਕਰਨੀ ਚਾਹੁੰਦਾ, ਸੱਚ ਦਾ ਡੁੱਲਿਆ ਹੋਇਆ ਖੂਨ ਕਦੀ ਵੀ ਵਿਅਰਥ ਨਹੀਂ ਜਾਂਦਾ। ਸਿਆਣੇ ਲੋਕ ਕਹਿੰਦੇ ਨੇ ਸ਼ਹੀਦਾਂ ਦਾ ਖੂਨ ਕੌਮ ਦੀਆਂ ਨੀਹਾਂ ਪੱਕੀਆਂ ਕਰਦਾ ਹੈ, ਸ਼ਹੀਦਾਂ ਦਾ ਕੌਮ ਖੂਨ ਕੌਮ ਦੇ ਰੁੱਖ ਨੂੰ ਜੜ੍ਹਾਂ ਨੂੰ ਆਪਣੇ ਵੱਲੋਂ ਤਾਕਤ ਦਿੰਦਾ ਹੈ। ਇੱਕ ਵਿਦਵਾਨ ਹੋਏ ਨੇ ਸੱਜਣ ਖੈ ਸਿੱਖ ਸਨ, ਉਹਨਾਂ ਨੇ ਆਪਣਾ ਤੁਖਲਸ ਰੱਖਿਆ ਸੀ ਗਗਨ ਪਾਕਿਸਤਾਨੀ, ਅਮੈਰੀਕਾ ਵਿੱਚ ਉਹ ਸੈੱਟ ਸਨ, ਪਿੱਛੇ ਜਿਹਾ ਚਲਾਣਾ ਕਰ ਗਏ। ਉਹਨਾਂ ਨੇ ਲਾਲ ਕਿਲ੍ਹੇ ਨੂੰ ਮੁਖਾਤਬ ਕਰਕੇ ਕੁਝ ਅੱਖਰ ਲਿਖੇ ਸਨ। ਕਹਿਣ ਲੱਗੇ ਉਹ ਲਾਲ ਕਿਲ੍ਹੇ, ਆ ਚਾਂਦਨੀ ਚੌਂਕ ਸੀ ਪਹਿਲਾਂ, ਪਰ ਸ਼ੀਸ਼ਗੰਜ ਤੇਰੇ ਤੋਂ ਪਹਿਲਾਂ ਨਹੀਂ ਸੀ, ਸ਼ੀਸ਼ਗੰਜ ਤੋਂ ਪਹਿਲਾਂ ਲਾਲ ਕਿਲ੍ਹਾ ਬਣਿਆ ਹੈ। ਕਹਿਣ ਲੱਗੇ ਤੈਨੂੰ ਬਾਦਸ਼ਾਹ ਨੇ ਬਣਾਇਆ ਅਤੇ ਜ਼ੋਰ ਨਾਲ ਤਾਕਤ ਨਾਲ ਬਣਵਾਇਆ ਗਿਆ। ਕਹਿਣ ਲੱਗੇ ਤੇਰੀ ਕੋਈ ਅਣਖ ਥੋੜਾ ਹੈ, ਵੇਖੋ ਸੱਜਣ ਦੇ ਸਮਾਧ ਹੈ। ਕਹਿੰਦੇ ਉਹ ਲਾਲ ਕਿਲ੍ਹਾ ਜਿਹੜਾ ਤਾਕਤ ਵਾਲਾ ਆਇਆ ਬਣਾਇਆ ਤੈਨੂੰ ਬਾਦਸ਼ਾਹ ਨੇ, ਤੇ ਸੋ ਹਰ ਤਾਕਤ ਵਾਲੇ ਅੱਗੇ ਝੁਕਿਓ, ਕਦੀ ਤੇਰੇ 'ਤੇ ਖਰਾ ਨਿਸ਼ਾਨ ਝੁਲਾਉਂਦੇ ਰਹੇ, ਕਦੀ ਤੇਰੇ 'ਤੇ ਬ੍ਰਿਟਿਸ਼ ਦਾ ਨਿਸ਼ਾਨ ਝੁਲਿਆ, ਇੰਗਲਿਸਤਾਨ ਦਾ ਅੰਗਰੇਜ਼ ਨੇ ਝੰਡਾ ਝੁਲਾਇਆ, ਕਦੀ ਤੇਰੇ 'ਤੇ ਤੁਰੰਗਾ ਝੱਲਿਆ। ਕਹਿਣ ਲੱਗੇ ਤੇਰਾ ਕੋਈ ਇਮਾਨ ਥੋੜਾ, ਤਾਕਤ ਵਾਲਾ ਆਵੇ ਤੂੰ ਝੁੱਕ ਕੇ ਪਹਿਲੇ ਝੰਡੇ ਨੂੰ ਛੱਡ ਕੇ ਦੂਜਾ ਪਕੜ ਲੈਣਾ, ਆਹ ਦੇਖ ਤੇਰੇ ਸਾਹਮਣੇ ਸ਼ੀਸ਼ਗੰਜ, ਗੁਰੂ ਤੇਗ ਬਹਾਦਰ ਜੀ ਦਾ ਖੂਨ ਡੁੱਲਿਆ ਹੈ। ਇੱਕ ਦਿਨ ਕੇਸਰੀ ਬਿਗਾ ਬਘੇਲ ਸਿੰਘ ਝੁਲਾ ਗਏ, ਇਹਨੇ ਸਦਾ ਲਈ ਝੁਲਦੇ ਰਹਿਣਾ, ਇਹਨੇ ਕਦੀ ਕਿਸੇ ਦੀ ਈਨ ਨਹੀਂ ਮੰਨੀ, ਤੇਰੇ ਝੰਡੇ ਬਦਲੇ ਜਾਣਗੇ ਪਰ ਗੁਰੂ ਤੇਗ ਬਹਾਦਰ ਦੇ ਝੰਡੇ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਬਦਲ ਸਕੇਗੀ। ਉੱਥੇ ਅੱਜ ਵੀ ਕੇਸਰੀ ਝੁਲਦਾ ਪਿਆ ਹੈ। ਗੁਰਮੁਖੋ ਮੈਂ ਬਾਣੀ ਵਿੱਚੋਂ ਇੱਕ ਪ੍ਰਮਾਣ ਦੇਣਾ ਚਾਹੁੰਦਾ ਹਾਂ। ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨੇ, ਦੁੱਧ ਅਸੀਂ ਘਰਾਂ ਵਿੱਚ ਵਰਤਨੇ ਹਾਂ। ਹਜ਼ੂਰ ਕਹਿੰਦੇ ਨੇ ਕੋਈ ਸੱਜਣ ਮੱਝ ਦਾ ਦੁੱਧ ਚੋ ਕੇ ਲਿਆਇਆ ਅਤੇ ਉਸ ਦੁੱਧ ਨੂੰ ਭਾਂਡੇ ਨੂੰ ਖਾਲੀ ਕਰਨ ਲੱਗਿਆ, ਇਹਨੇ ਦੁੱਧ ਵਾਲਾ ਭਾਂਡਾ ਖਾਲੀ ਕੀਤਾ, ਦੂਜੇ ਬਰਤਨ ਵਿੱਚ ਪਾਇਆ, ਤੇ ਜਿਹੜਾ ਉਸ ਭਾਂਡੇ ਦੇ ਅੰਦਰ ਦੁੱਧ ਲੱਗਾ ਸੀ, ਪਾਣੀ ਦੇ ਛੱਟੇ ਮਾਰ ਕੇ ਉਸ ਲੱਗੇ ਹੋਏ ਦੁੱਧ ਨੂੰ ਉਤਾਰ ਕੇ ਉਸ ਦੁੱਧ ਵਿੱਚ ਪਰਤ ਕੇ ਪਾਣੀ ਪਾ ਦਿੱਤਾ ਜਿਹੜਾ ਦੁੱਧ ਵਾਲਾ ਪਾਣੀ ਸੀ। ਅਸੀਂ ਪਿੰਡਾਂ ਵਿੱਚ ਇੱਕ ਸ਼ਬਦ ਵਰਤਦੇ ਸਾਂ, ਦੁੱਧ ਵਿੱਚ ਹੰਗਾਲ ਪਾਉਣਾ। ਉਹਨੇ ਪਾਣੀ ਪਾ ਦਿੱਤਾ ਅਤੇ ਬਾਬਾ ਨਾਨਕ ਜੀ ਕਹਿੰਦੇ ਨੇ ਉਸ ਦੁੱਧ ਵਿੱਚ ਪਾਣੀ ਆਉਣ ਦੀ ਦੇਰ ਸੀ ਕਿ ਦੁੱਧ ਨੇ ਪਾਣੀ ਨੂੰ ਆਪਣੇ ਵਿੱਚ ਥਾਂ ਦੇ ਦਿੱਤੀ, ਪਾਣੀ ਨੂੰ ਆਪਣਾ ਰੂਪ ਦੇ ਦਿੱਤਾ ਅਤੇ ਉਸ ਦੁੱਧ ਨੇ ਇਸ ਪਾਣੀ ਦੀ ਕੀਮਤ ਆਪਣੇ ਜਿਤਨੀ ਪਾ ਦਿੱਤੀ। ਜਿਤਨਾ ਕੀਮਤੀ ਦੁੱਧ ਸੀ ਉਤਨਾ ਕੀਮਤੀ ਪਾਣੀ ਹੋ ਗਿਆ, ਆਪਣੇ ਵਰਗਾ ਰੂਪ ਦਿੱਤਾ, ਆਪਣੇ ਵੀ ਥਾਂ ਦਿੱਤੀ। ਅਤੇ ਜਦੋਂ ਉਸ ਦੁੱਧ ਨੂੰ ਅੱਗ ਦੇ ਉੱਤੇ ਰੱਖਿਆ, ਥੱਲੇ ਲੱਕੜਾਂ ਬਾਲੀਆਂ ਅਤੇ ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਪਾਣੀ ਉੱਡਣਾ ਸ਼ੁਰੂ ਕਰ ਦਿੱਤਾ, ਪਾਣੀ ਨੂੰ ਸੇਕ ਲੱਗਾ ਅਤੇ ਭਾਪ ਬਣ ਕੇ ਭਾਪ ਬਣ ਕੇ ਉੱਪਰ ਉੱਡਿਆ। ਅਤੇ ਬਾਬਾ ਨਾਨਕ ਜੀ ਨੇ ਦੇਖੋ ਉਦਾਹਰਨ ਕੈਸੀ ਲੈ ਲਈ, ਕਹਿਣ ਲੱਗੇ ਉਹ ਪਾਣੀ ਤੂੰ ਬੇਵਫਾ ਤਾਂ ਨਹੀਂ? ਪਾਣੀ ਪੁੱਛਦਾ ਕਿਉਂ? ਕਹਿੰਦਾ ਇਸ ਦੁੱਧ ਨੇ ਤੇਰੀ ਕੀਮਤ ਪਾਈ, ਤੈਨੂੰ ਰੂਪ ਦਿੱਤਾ, ਤੇਰੂੰ ਆਪਣੇ ਵਿੱਚ ਥਾਂ ਦਿੱਤੀ ਅਤੇ ਮੁਸੀਬਤ ਆਈ, ਸੇਕ ਲੱਗਾ ਅਤੇ ਦੁੱਧ ਦੇ ਸੜਨ ਤੋਂ ਪਹਿਲਾਂ ਤੂੰ ਦੁੱਧ ਨੂੰ ਛੱਡ ਕੇ ਤੁਰ ਚੱਲਿਆ ਹੈ। ਪਾਣੀ ਨੇ ਉੱਤਰ ਦਿੱਤਾ ਮੈਂ ਬੇਵਫਾ ਨਹੀਂ, ਜਿਸ ਦੁੱਧ ਨੇ ਰੂਪ ਦਿੱਤਾ, ਮੈਨੂੰ ਥਾਂ ਦਿੱਤੀ, ਮੇਰੀ ਕੀਮਤ ਪਾਈ, ਮੈਂ ਚਾਹੁੰਦਾ ਵਾਂ ਮੇਰੇ ਪਿਆਰੇ ਨੂੰ ਸੇਕ ਲੱਗਣ ਤੋਂ ਪਹਿਲਾਂ ਮੈਨੂੰ ਅੱਗ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ। ਮੈਂ ਆਪਣੇ ਜਿੰਦੇ ਜੀ ਦੁੱਧ ਨੂੰ ਸੇਕ ਨਹੀਂ ਲੱਗਣ ਦਿਆਂਗਾ, ਪਹਿਲਾਂ ਮੈਨੂੰ ਸੇਕ ਸਾੜੇ, ਬਾਅਦ ਵਿੱਚ ਦੁੱਧ ਨੂੰ ਸੇਕ ਲੱਗੇਗਾ। ਅਤੇ ਕਹਿੰਦੇ ਨੇ ਨਾਲ ਹੀ ਦੁੱਧ ਨੇ ਆਵਾਜ਼ ਦਿੱਤੀ, ਇਹ ਪਾਣੀ ਜੇ ਤੂੰ ਮੈਨੂੰ ਪਿਆਰ ਕਰਨਾ, ਮੈਂ ਇਹੋ ਜਿਹਾ ਉਬਾਲਾ ਆਪਣਾ ਪੈਦਾ ਕਰਾਂਗਾ ਕਿ ਜਿਹੜੀ ਅੱਗ ਤੈਨੂੰ ਸਾੜਨਾ ਚਾਹੁੰਦੀ ਏ, ਮੈਂ ਇਹਦੇ ਉੱਤੇ ਪੈ ਕੇ ਅੱਗ ਨੂੰ ਹੀ ਸਦਾ ਲਈ ਬੁਝਾ ਦੇਵਾਂ। ਗੁਰਮੁਖ, ਦੁੱਧ ਅਤੇ ਪਾਣੀ ਦੀ ਪ੍ਰੀਤ ਹੈ, ਸਿੱਖ ਅਤੇ ਗੁਰੂ ਦੀ ਪ੍ਰੀਤ। ਹਜ਼ੂਰ ਨੇ ਕਿਹਾ ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਖੋਏ, ਜਿਵੇਂ ਦੁੱਧ ਦੀ ਅਤੇ ਪਾਣੀ ਦੀ। ਹੁਣ ਤੱਕੋ ਖਾਂ, ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਅਤੇ ਗੁਰੂ ਕੇ ਸਿੱਖ ਸਾਹਮਣੇ ਖਲੋਤੇ ਨੇ। ਪਤਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਸਾਨੂੰ ਰੁਲਦਿਆਂ ਨੂੰ ਥਾਂ ਕਿਸ ਨੇ ਦੇਣੀ ਹੈ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਸਾਡੀ ਕੀਮਤ ਕਿਸ ਨੇ ਜਾਣਨੀ ਸੀ? ਤੂੰ ਤਾਂ ਆਪਣਾ ਰੂਪ ਸਾਨੂੰ ਦੇਈ ਬੈਠਾ ਹੈ, ਤੇਰੇ ਵੱਲ ਵਧਣ ਤੋਂ ਪਹਿਲਾਂ ਅਸੀਂ ਪਾਣੀ ਦੀ ਤਰ੍ਹਾਂ ਆਪਣੇ ਆਪ ਨੂੰ ਕੁਰਬਾਨ ਕਰਨਾ ਚਾਹੁੰਦੇ ਹਾਂ। ਅਤੇ ਅੱਗੋਂ ਆਵਾਜ਼ ਆ ਰਹੀ ਸੀ, ਸਿੱਖਾ ਜੇ ਤੂੰ ਪਾਣੀ ਦੀ ਤਰ੍ਹਾਂ ਕੁਰਬਾਨ ਕਰਨ ਤੁਰਿਆ ਹੈ, ਮੈਂ ਆਪਣਾ ਸੀਸ ਦੇ ਕੇ ਇਹੋ ਜਿਹਾ ਕੌਮ ਵਿੱਚ ਉਬਾਲਾ ਪੈਦਾ ਕਰਾਂਗਾ, ਤੈਨੂੰ ਚੀਰਨ ਵਾਲੇ, ਤੈਨੂੰ ਉਬਾਲਣ ਵੇਲੇ ਤੈਨੂੰ ਰੂਹ ਵਿੱਚ ਸਾੜਨ ਵਾਲਿਆਂ ਦੀਆਂ ਮੈਂ ਜੜ੍ਹਾਂ ਹਿਲਾ ਕੇ ਰੱਖ ਜਾਵਾਂਗਾ। ਚੇਤੇ ਰੱਖਿਓ, ਹਜ਼ੂਰ ਨੇ ਕਿਹਾ ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਖੋਏ, ਆ ਵੱਟਣ ਆਪੇ ਖਵੈ ਦੁੱਧ ਕੋ ਖਪ ਨਾ ਦੇ। ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਪਾਣੀ ਨੂੰ ਸੇਕ ਲੱਗਦਾ ਹੈ। ਭਾਈ ਦਿਆਲਾ ਜੀ ਉਬਲ ਗਏ, ਭਾਈ ਸਤੀ ਦਾਸ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਲਿਆਂਦਾ। 10 ਨਵੰਬਰ 1675 ਦੀ ਸ਼ਾਮ ਖੋਣੀ ਸ਼ੁਰੂ ਹੋ ਗਈ, ਸੂਰਜ ਢਲਣ ਲੱਗਾ ਅਤੇ ਭਾਈ ਸਾਹਿਬ ਭਾਈ ਸਤੀ ਦਾਸ ਦੇ ਚਾਰ ਚੁਫੇਰੇ ਰੂਹ ਲਪੇਟ ਦਿੱਤਾ ਗਿਆ, ਸਿਰਫ ਉਹਦਾ ਚਿਹਰਾ ਨੰਗਾ ਰੱਖਿਆ ਗਿਆ। ਗੁਰੂ ਤੇਗ ਬਹਾਦਰ ਜੀ ਵੱਲ ਮੁੱਖ ਹੈ ਅਤੇ ਅੰਦਰੇ ਅੰਦਰ ਅਰਦਾਸ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਅੰਦਰ ਨੂੰ ਬਲ ਦੇ। ਅਤੇ ਇੱਕ ਗੱਲ ਚੇਤੇ ਰੱਖਿਓ, ਗੁਰੂ ਤੇਗ ਬਹਾਦਰ ਜੀ 'ਤੇ ਭਰੋਸਾ ਕਰਨ ਵਾਲਿਓ, ਕਦੀ ਇਹ ਗੱਲ ਨਾ ਕਿਹਾ ਜੇ ਕਿ ਮੈਂ ਜ਼ਿੰਦਗੀ ਵਿੱਚ ਇਹ ਕੰਮ ਮੇਰੇ ਤੋਂ ਹੋ ਹੀ ਨਹੀਂ ਸਕਦਾ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਦੋਹਰਾ ਕਿਹਾ, ਕਹਿੰਦੇ ਨੇ ਜਿੱਦਣ ਤੇਰਾ ਬਲ ਖਤਮ ਹੋ ਜਾਏ, ਜਿੱਦਣ ਤੈਨੂੰ ਦੁਨੀਆਂ ਦੇ ਬੰਧਨ ਆ ਪੈਣ, ਜਿੱਦਣ ਤੇਰਾ ਕਿਸੇ ਵੀ ਖੇਤਰ ਵਿੱਚ ਨੁਕਸਾਨ ਹੋ ਜਾਏ, ਆਤਮਕ ਪੱਖੋਂ, ਸਰੀਰਕ ਪੱਖੋਂ, ਵਪਾਰਕ ਪੱਖੋਂ, ਆਰਥਿਕ ਪੱਖੋਂ, ਗੁਰੂ ਤੇਗ ਬਹਾਦਰ ਦੀ ਟੇਕ ਲੈਣ ਵਾਲਿਆ ਘਬਰਾਈ ਨਾ, ਜੇ ਰੱਬ ਕਿਰਪਾ ਕਰੇ ਤੇ ਖਾਥੀ ਨੂੰ ਵੀ ਬਲ ਦੇ ਕੇ ਉਹ ਤੰਦਵੇ ਤੋਂ ਬਚਾ ਸਕਦਾ ਹੈ। ਸਾਹਿਬ ਦੇ ਬਚਨ ਤੁਸੀਂ ਪੜ੍ਹਦੇ ਹੋ, ਬਲ ਛੁੱਟ ਕੇ ਉਹ ਬੰਧਨ ਪਰੇ, ਅੰਦਰ ਦਾ ਬਲ ਚਲਾ ਗਿਆ, ਪਰ ਗੁਰੂ ਤੇਗ ਬਹਾਦਰ ਮਿਹਰ ਕਰੇ ਤੇ ਅੰਦਰ ਦੀ ਤਾਕਤ ਪੈਦਾ ਹੋ ਜਾਂਦੀ ਹੈ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਖੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਤੇ ਜਦੋਂ ਸਹਾਇਤਾ ਕਰਦਾ ਗੁਰੂ ਤੇਗ ਬਹਾਦਰ, ਫਿਰ ਕਹਿੰਦੇ ਨੇ ਬਲ ਖੋਵਾ, ਬੰਧਨ ਛੁੱਟੇ, ਸਭ ਕਿਛ ਹੋ ਤੂੰ ਪਾਏ, ਨਾਨਕ ਸਭ ਕਿਚ ਤੁਮਰੇ ਖਾਤਮੇ ਤੁਮੀ ਖੋਤ ਸਹਾਇ। ਖੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਰੂਹ ਦੀ ਅੱਗ ਵਿੱਚ ਆਪ ਵਰਤੀ, ਸਿੱਖ ਦੇ ਚਾਰ ਚੁਫੇਰੇ ਰੂਹ ਲਪੇਟਿਆ, ਰੂਹ ਦੇ ਉੱਤੇ ਛੋਟੀ ਜਿਹੀ ਰੱਸੀ ਬੰਨ ਦਿੱਤੀ ਗਈ। ਭਾਈ ਮਤੀਦਾਸ ਅੰਦਰੋਂ ਗੁਰੂ ਦੇ ਸ਼ਬਦ ਵੀ ਜੁੜ ਗਿਆ, ਪੈਰਾਂ ਵਾਲੇ ਪਾਸਿਓਂ ਸਿੱਖ ਦੇ ਪੈਰਾਂ ਨੂੰ ਰੂਹ ਨੂੰ ਲਾਂਬੂ ਲਾਇਆ ਗਿਆ। ਸੁੱਕਾ ਰੂਹ ਸੀ, ਲਾਂਬੂ ਲੱਗਾ ਤੇ ਸਿੱਖ ਦੇ ਤਨ ਦਾ ਮਾਸ ਚਿੜ ਚਿੜ ਕਰਕੇ ਸੜਨ ਲੱਗਾ। ਕੁਝ ਸਮਾਂ ਤਾਂ ਰੂਹ ਲਪੇਟਾ ਹੋਇਆ ਤਨ ਖਲੋਤਾ ਰਿਹਾ, ਤੇ ਜਦੋਂ ਇਹ ਅੱਗ ਚਿਹਰੇ ਤੇ ਪੈ ਗਈ, ਛਾਤੀ ਨੂੰ ਸਾੜ ਦਿੱਤਾ, ਅੰਗ ਸਰੀਰ ਦਾ ਇੱਕ ਇੱਕ ਕਰਕੇ ਭੁੱਜਣ ਲੱਗਾ, ਤੇ ਭਾਈ ਸਾਹਿਬ ਦੇ ਸਰੀਰ ਦਾ ਢਾਂਚਾ ਇੱਕੋ ਦਮ ਅੱਗੇ ਨੂੰ ਡੁੱਗਿਆ, ਤੇ ਡਿੱਗਿਆ ਉਸ ਪਾਸੇ ਨੂੰ ਜਿਸ ਪਾਸੇ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਪਿਆ ਹੋਇਆ ਸੀ। ਖੇ ਸੱਚੇ ਪਾਤਸ਼ਾਹ, ਮੈਂ ਮਰ ਕੇ ਵੀ ਤੇਰੇ ਬੂਹੇ ਉੱਤੇ ਝੁਕਣਾ ਚਾਹੁੰਦਾ ਵਾਂ, ਮੈਂ ਤਨ ਦੇ ਸੜਨ ਤੋਂ ਬਾਅਦ ਵੀ ਤੇਰੇ ਚਰਨਾਂ ਵਿੱਚ ਆਪਣੇ ਆਪ ਨੂੰ ਫਿਦਾ ਕਰਨਾ ਚਾਹੁੰਦਾ ਵਾਂ। ਤੀਜਾ ਸਿੱਖ, ਇਹਦੇ ਸਰੀਰ ਦੀਆਂ ਲਪਟਾਂ ਨਿਕਲੀਆਂ, ਅਤੇ ਦੇਖੋ ਗੁਰਸਿੱਖੋ, ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਦੇਖਦੇ ਰਹੇ ਮੇਰੀ ਸੱਚੀ ਸਰਕਾਰ। ਜਦੋਂ ਤੀਜਾ ਸਿੱਖ ਅੱਜ ਪਿੰਜਰ ਬਣ ਕੇ ਅੱਧ ਸੜਿਆ ਸਰੀਰ ਜ਼ਮੀਨ 'ਤੇ ਡਿੱਗਾ ਪਿਆ ਹੈ, ਅਤੇ ਗੁਰੂ ਤੇਗ ਬਹਾਦਰ ਨੇ ਛਿਕਦੇ ਛਪਦੇ ਕੋਈ ਸੂਰਜ ਵੱਲ ਦੇਖ ਕੇ, ਢਲਦੀ ਕੋਈ ਸ਼ਾਮ ਵੱਲ ਤੱਕ ਕੇ ਫਿਰ ਪਰਤ ਕੇ ਆਵਾਜ਼ ਦਿੱਤੀ, ਕਹਿਣ ਲੱਗੇ ਧੰਨ ਸਿੱਖੀ। ਦੂਜੀ ਵਾਰੀ ਫਿਰ ਕਿਹਾ ਧੰਨ ਸਿੱਖੀ। ਤੀਜੀ ਵਾਰੀ ਫਿਰ ਕਿਹਾ, ਕਹਿਣ ਲੱਗੇ ਧੰਨ ਸਿੱਖੀ, ਅਤੇ ਇੱਕੋ ਦਮ ਤੀਜੀ ਵਾਰੀ ਧੰਨ ਸਿੱਖੀ ਕਹਿ ਕੇ ਮੁਸਕਰਾ ਪਏ। ਜਲਾਦ ਨੇ ਦੇਖਿਆ, ਕਹਿਣ ਲੱਗਾ ਖਾਧੋ ਗਈ, ਆਰੇ ਨਾਲ ਸਿੱਖ ਚੀਰਿਆ, ਉਬਲਦੇ ਪਾਣੀ ਵਿੱਚ ਉਹਦੀ ਚਮੜੀ ਅਤੇ ਖੱਡੀਆਂ ਵਾਹ ਕਰ ਦਿੱਤੀਆਂ, ਅੱਗ ਦੇ ਰੂਹ ਵਿੱਚ ਅੱਗ ਨਾਲ ਸਿੱਖ ਦਾ ਤਨ ਸਾੜ ਦਿੱਤਾ, ਅਤੇ ਤੁਸੀਂ ਮੁਸਕਰਾਏ ਕਿਉਂ? ਅਤੇ ਗੁਰੂ ਤੇਗ ਬਹਾਦਰ ਦਾ ਉੱਤਰ ਸੀ, ਉਹ ਜਲਾਦ, ਇੱਕ ਉਸਤਾਦ ਨੇ ਵਿਦਿਆਰਥੀ ਨੂੰ ਸਿੱਖਿਆ ਦਿੱਤੀ ਹੋਵੇ, ਆਪਣੇ ਚੇਲੇ ਨੂੰ ਪੜ੍ਹਾਇਆ ਹੋਵੇ, ਵਿੱਦਿਆ ਦਿੱਤੀ ਹੋਵੇ, ਅਤੇ ਜਿਸ ਉਸਤਾਦ ਦੇ ਪੜ੍ਹਾਏ ਹੋਏ ਵਿਦਿਆਰਥੀ ਚੇਲੇ ਉਹਦੀਆਂ ਅੱਖਾਂ ਦੇ ਸਾਹਮਣੇ ਚੰਗਾ ਇਮਤਿਹਾਨ ਦੇ ਕੇ ਪਾਸ ਹੋ ਕੇ ਰੱਬ ਦੇ ਘਰ ਨੂੰ ਚਲੇ ਜਾਣ, ਉਹ ਉਸਤਾਦ ਸਮਝਦਾ ਅੱਜ ਮੇਰੀ ਮਿਹਨਤ ਸਫਲੀ ਹੋ ਗਈ। ਪਿਆਰਿਆਂ, ਮੈਂ ਮੁਸਕਰਾਇਆ ਤਾਂ ਵਾਂ ਕਿ ਗੁਰਮਤਿ ਦੇ ਪੜ੍ਹਾਏ ਹੋਏ ਸਿੱਖ ਅੱਜ ਉਹ ਸਾਬਤ ਪਰਮਾਤਮਾ ਦੇ ਘਰ ਨੂੰ ਜਾਂਦੇ ਪਏ ਨੇ। ਸ਼ਾਮ ਦਾ ਵੇਲਾ ਆਇਆ, ਮੇਰੀ ਸੱਚੀ ਸਰਕਾਰ ਦਾ ਪਿੰਜਰਾ ਪਰਤ ਕੇ ਫਿਰ ਉਸ ਹਵੇਲੀ ਨੂੰ ਲੈ ਤੁਰੇ ਨੇ, ਅਤੇ ਨਾਲ ਟੰਡੋਰਾ ਪਿਟਵਾ ਦਿੱਤਾ ਕਿ 11 ਨਵੰਬਰ ਸੰਨ 1675 ਦੀ ਸਵੇਰ ਹੋਵੇਗੀ, ਅਤੇ ਗੁਰੂ ਤੇਗ ਬਹਾਦਰ ਜੀ ਨੂੰ ਸਵੇਰੇ ਸਵੇਰੇ ਸ਼ਹੀਦ ਨਹੀਂ ਕੀਤਾ ਕਿ ਦੁਪਹਿਰ ਤੱਕ ਪੂਰਾ ਹਜੂਮ ਇਕੱਠਾ ਹੋ ਜਾਏ, ਜਿਹੜਾ ਤਿਲਕ ਅਤੇ ਜੰਜੂਨ ਦੇ ਸਾਹਮਣੇ ਉਹਨਾਂ ਦਾ ਸਾਥ ਦੇਣ ਲਈ ਖਲੋਤਾ ਹੈ, ਜਿਹਨੂੰ ਹਿੰਦੁਸਤਾਨ ਦੇ ਲੋਕਾਂ ਨੇ ਆਪਣਾ ਗੁਰੂ ਮੰਨ ਲਿਆ ਹੈ, ਸਵੇਰੇ ਦੁਪਹਿਰ ਢਲਣ ਤੋਂ ਬਾਅਦ ਉਹਨੂੰ ਚਾਂਦਨੀ ਚੌਂਕ ਵਿੱਚ ਤੇਗ ਦੇ ਨਾਲ ਕਤਲ ਕੀਤਾ ਜਾਏਗਾ, ਆਪਣੀ ਆਪਣੀ ਥਾਂ ਪਹਿਲਾਂ ਆ ਕੇ ਮਲ ਲੈਣੀ। ਗੁਰਮੁਖੋ, ਇਹ ਦੇਖੋ ਐਲਾਨ ਸ਼ਰਾ ਸ਼ਾਮ ਨੂੰ ਕੀਤਾ ਗਿਆ, ਢੰਡੋਰਾ ਪਟਵਾ ਦਿੱਤਾ, ਅੱਜ ਮੇਰੇ ਗੁਰੂ ਤੇਗ ਬਹਾਦਰ ਹਵੇਲੀ ਵਿੱਚ ਸਰੀਰਕ ਤੌਰ 'ਤੇ ਇਕੱਲੇ ਨੇ, ਪਿੰਜਰੇ ਵਿੱਚ ਖਲੋਤੇ ਨੇ। ਸਾਰੀ ਰਾਤ ਸਿੱਖਾਂ ਦਾ ਅੱਖਾਂ ਸਾਹਮਣੇ ਸੀਨ ਆਉਂਦਾ ਪਿਆ, ਆਰੇ ਨਾਲ ਚਿਰਦਾ ਹੋਇਆ, ਕਹਿੰਦਾ ਸੱਚੇ ਪਾਤਸ਼ਾਹ ਜਪਜੀ ਮੇਰਾ ਪੂਰਾ ਹੋ ਜਾਏ। ਉਬਲਦਾ ਹੋਇਆ ਦੇਗ ਵਿੱਚ ਕਹਿੰਦਾ ਦਾਤਾ ਮੇਰਾ ਸਿਦਕ ਨਿਭ ਜਾਏ। ਰੂਹ ਵਿੱਚ ਲਪੇਟਿਆ ਹੋਇਆ ਸੜਦਾ ਹੋਇਆ ਕਹਿ ਰਿਹਾ ਸੱਚੇ ਪਾਤਸ਼ਾਹ ਅੰਦਰ ਦੇ ਇਮਾਨ ਤੋਂ ਕਿਤੇ ਡੋਲ ਨਾ ਜਾਵਾਂ। ਸਤਿਗੁਰੂ ਨੇ ਰਾਤ ਪਿੰਜਰੇ ਵਿੱਚ ਬਤੀਤ ਕੀਤੀ, ਦੁਨੀਆਂ ਦਾ ਹਨੇਰ ਵਾਲਾ ਦਿਨ ਆਇਆ, 11 ਨਵੰਬਰ ਸੰਨ 1675 ਦਾ ਦਿਨ ਚੜ੍ਹਿਆ, ਇੱਧਰ ਸੂਰਜ ਦੀ ਲਾਲੀ ਚੜ੍ਹੀ, ਉੱਧਰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਚਿਹਰੇ 'ਤੇ ਲਾਲੀ ਪਖਣ ਲੱਗੀ। ਦੁਪਹਿਰ ਹੋਣ ਲੱਗੀ ਹੈ, ਖਜ਼ੂਰ ਦਾ ਪਿੰਜਰਾ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ ਹੈ, ਜਿੱਥੇ ਸਤਿਗੁਰੂ ਨੂੰ ਸ਼ਹੀਦ ਕੀਤਾ ਗਿਆ। ਇੱਥੇ ਇੱਕ ਬੋੜ ਦਾ ਰੁੱਖ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਕਾਜ਼ੀ ਦਾ ਨਾਮ ਸੀ ਅਬਦੁਲ ਵਾਹਬ, ਜਲਾਲ ਦਾ ਨਾਮ ਸੀ ਜਲਾਦ ਦਾ ਜਲਾਲੂਦੀਨ, ਅਤੇ ਚੇਤੇ ਰੱਖਿਓ ਦਰੋਗੇ ਦਾ ਨਾਮ ਸੀ ਅਬਦੁੱਲਾ। ਇਹ ਤਿੰਨੇ ਹਕੂਮਤ ਵੱਲੋਂ ਅਹਿਲਕਾਰ ਆਏ, ਕਾਜ਼ੀ ਅਬਦੁਲ ਵਾਹਬ ਆਇਆ, ਦਰੋਗਾ ਅਬਦੁੱਲਾ ਆਇਆ, ਅਤੇ ਸਮਾਣੇ ਦਾ ਰਹਿਣ ਵਾਲਾ ਜਲਾਦ ਜਲਾਲੂਦੀਨ ਆਇਆ ਸੀ। ਮੈਂ ਪਿਛਲੇ ਦਿਨੀ ਇੱਕ ਅਰਜ਼ ਕੀਤੀ ਹੈ
ਕਿ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਗਰਕ ਕੀਤਾ। ਕਿਉਂ ਸਮਾਣਾ ਗਰਕ ਕੀਤਾ ਸੀ? ਕਿਉਂਕਿ ਇਸ ਸਮਾਣੇ ਵਿੱਚ ਤਿੰਨ ਜਲਾਦ ਰਹਿੰਦੇ ਸਨ, ਜਲਾਲੂਦੀਨ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ, ਗੁਰੂ ਤੇਗ ਬਹਾਦਰ ਦੇ ਪੋਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲਾ। ਤਾਂ ਹੀ ਸਮਾਣੇ ਵੱਲ ਬੰਦਾ ਸਿੰਘ ਬਹਾਦਰ ਗਿਆ, ਕਹਿੰਦਾ ਮੇਰੇ ਸੀਨੇ ਨੂੰ ਓਨੀ ਦੇਰ ਤੱਕ ਠੰਡ ਨਹੀਂ ਜਿੰਨੀ ਦੇਰ ਤੱਕ ਮੈਂ ਇਹਨਾਂ ਜਲਾਦਾਂ ਨੂੰ ਸੋਧ ਨਾ ਲਵਾਂ। ਜਲਾਲੂਦੀਨ ਸਾਹਮਣੇ ਆਇਆ, ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚ ਨੇ, ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ, ਰੱਬ ਦੇ ਗੀਤ ਗਾਉਣ ਵਾਲਾ, ਬੈਰਾਗ ਅਨੁਰਾਗ ਦਾ ਪੁਤਲਾ, ਤਿਆਗੀ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਧਰਮ ਦੀ ਚਾਦਰ, ਖਿੰਦ ਦੀ ਚਾਦਰ, ਤਿਲਕ ਤੇ ਜੰਜੂ ਦਾ ਰਾਖਾਂ ਤੇ ਸ੍ਰਿਸ਼ਟੀ ਦੀ ਚਾਦਰ ਪਿੰਜਰੇ ਤੋਂ ਅੱਜ ਬਾਹਰ ਆਈ। ਤੇ ਉਸ ਵੇਲੇ ਇਹਨਾਂ ਨੇ ਕੋਈ ਸ਼ਬਦ ਕਹਿ ਹਜ਼ੂਰ ਦੇ ਸਾਹਮਣੇ ਖਲੋ ਕੇ ਕਾਜੀ ਨੇ ਕਿਹਾ, ਕਹਿਣ ਲੱਗਾ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੈਂ ਖਾਨਦਾਨੀ ਕਾਜ਼ੀ ਹਾਂ। ਇਹ ਗੱਲਬਾਤ ਹੋਈ, ਮੇਰਾ ਬਾਪ ਵੀ ਕਾਜ਼ੀ ਸੀ ਤੇ ਮੇਰਾ ਦਾਦਾ ਵੀ ਕਾਜ਼ੀ ਸੀ। ਅਸੀਂ ਮੁਗਲ ਹਕੂਮਤ ਵਿੱਚ ਕਈ ਪੀੜ੍ਹੀਆਂ ਤੋਂ ਕਾਜ਼ੀ ਦੀ ਪਦਵੀ 'ਤੇ ਹਾਂ। ਅਤੇ ਨਾਲ ਜਲਾਲੂਦੀਨ ਆ ਕੇ ਕਹਿੰਦਾ ਕਿ ਤੁਹਾਨੂੰ ਸ਼ਾਇਦ ਭੁਲੇਖਾ ਹੋਵੇ, ਜੇ ਇਹ ਖਾਨਦਾਨੀ ਕਾਜ਼ੀ ਹੈ ਤੇ ਮੈਂ ਖਾਨਦਾਨੀ ਜਲਾਦ ਖਾਂ। ਤੀਸਰਾ ਆਇਆ ਅਬਦੁੱਲਾ, ਕਹਿਣ ਲੱਗਾ ਮੈਂ ਖਾਨਦਾਨੀ ਦਰੋਗਾ ਵਾਂ। ਮੇਰੇ ਗੁਰੂ ਤੇਗ ਬਹਾਦਰ ਖੱਸ ਪਏ, ਕਹਿਣ ਲੱਗੇ ਤੂੰ ਖਾਨਦਾਨੀ ਕਾਜ਼ੀ, ਤੂੰ ਖਾਨਦਾਨੀ ਜਲਾਦ, ਤੂੰ ਖਾਨਦਾਨੀ ਦਰੋਗਾ, ਪਰ ਕਿੰਨਾ ਰੱਬ ਨੇ ਸਬੱਬ ਬਣਾਇਆ, ਮੈਂ ਖਾਨਦਾਨੀ ਸ਼ਹੀਦ ਖਾਂ। ਮੇਰਾ ਦਾਦਾ ਵੀ ਸ਼ਹੀਦ ਹੈ ਤੇ ਚੇਤੇ ਰੱਖਿਓ ਕੱਲ ਨੂੰ ਮੇਰੇ ਪੋਤੇ ਵੀ ਸ਼ਹੀਦ ਹੋਣੇ। ਤੁਸੀਂ ਖਾਨਦਾਨੀ ਕਾਜ਼ੀ, ਤੁਸੀਂ ਖਾਨਦਾਨੀ ਦਰੋਗੇ, ਤੁਸੀਂ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਪਰ ਇੱਥੇ ਥੋੜ੍ਹਾ ਜਿਹਾ ਫਰਕ ਪੈ ਜਾਣਾ ਹੈ। ਪੁੱਛਿਆ ਕਾਜ਼ੀ ਨੇ ਕਿਉਂ, ਕਹਿਣ ਲੱਗੇ ਤੇਰੇ ਖਾਨਦਾਨ ਵਿੱਚ ਕਾਜ਼ੀ ਦੀ ਪਦਵੀ ਨਹੀਂ ਰਹੇਗੀ, ਤੇਰੇ ਖਾਨਦਾਨ ਵਿੱਚ ਦਰੋਗੇ ਦੀ ਪਦਵੀ ਨਹੀਂ ਰਹੇਗੀ, ਤੇ ਜਲਾਦ ਤੇਰੇ ਖਾਨਦਾਨ ਵਿੱਚ ਤੇਰੀਆਂ ਜੜ੍ਹਾਂ ਖਿਲਾ ਦੇਣਗੇ, ਪਰ ਚੇਤੇ ਰੱਖੀ ਮੇਰੇ ਖਾਨਦਾਨ ਵਿੱਚ ਸ਼ਹੀਦੀਆਂ ਦੀ ਪਦਵੀ ਨੂੰ ਕੋਈ ਖੋਹ ਨਹੀਂ ਸਕੇਗਾ, ਮੇਰੇ ਖਾਨਦਾਨ ਵੀ ਜਗੀਰ ਚਲੇਗੀ। ਇੱਕ ਉਰਦੂ ਦੇ ਅਦੀਬ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕਹਿਣ ਲੱਗੇ ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ। ਮੇਰੇ ਘਰ ਵਿੱਚ ਸ਼ਹਾਦਤ ਦਾ ਕੁਰਸੀ ਨਾਮਾ ਹੈ, ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਮੇਰੇ ਤਾਂ ਪਰਿਵਾਰ ਆਉਣ ਵਾਲੇ ਨੇ ਵੀ ਸ਼ਹਾਦਤ ਦਾ ਜਾਮ ਪੀਣਾ ਹੈ। ਕਾਜ਼ੀ ਦੇ ਮੱਥੇ 'ਤੇ ਤਿਉੜੀ ਆਈ, ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸਾਹਮਣੇ ਲਿਆ ਕੇ ਇਹਨਾਂ ਨੇ ਫਿਰ ਪ੍ਰਸ਼ਨ ਕੀਤੇ, ਕਹਿਣ ਲੱਗੇ ਅਜੇ ਵੀ ਮੌਕਾ ਹੈ, ਇਸਲਾਮ ਨੂੰ ਕਬੂਲ ਕਰ ਲਓ, ਬਖਸ਼ੇ ਜਾਓਗੇ, ਕਰਾਮਾਤ ਦਿਖਾ ਦਿਓ ਤੇ ਪਦਵੀ ਮਿਲੇਗੀ, ਨਹੀਂ ਤਾਂ ਮੌਤ ਵਾਸਤੇ ਤਿਆਰ ਹੋ ਜਾਓ। ਗੁਰੂ ਕੇ ਸਿੱਖੋ, ਇਸ ਰਾਤ 10 ਨਵੰਬਰ ਦੀ ਰਾਤ ਨੂੰ ਭਾਈ ਜੈਤੇ ਨੇ ਇਹਨਾਂ ਤਿੰਨਾਂ ਸਿੱਖਾਂ ਦੇ ਸਰੀਰ ਦੇਖੇ ਨੇ। ਤਵਾਰੀਖ ਚੁੱਪ ਹੈ ਕਿ ਇਹਨਾਂ ਪਵਿੱਤਰ ਦੇਹਾਂ ਨੂੰ ਕਿਸ ਨੇ ਸਮੇਟਿਆ ਹੋਵੇਗਾ। 10 ਨਵੰਬਰ ਦੀ ਰਾਤ ਸਾਰੀ ਰਾਤ ਭਾਈ ਜੈਤਾ ਨਹੀਂ ਸੁੱਤਾ ਤੇ ਕਹਿੰਦੇ ਨੇ ਸਾਰੀ ਰਾਤ ਇਸ ਗੁਰਸਿੱਖ ਨੇ ਸਿਮਰਨ ਵਿੱਚ ਬਤੀਤ ਕੀਤੀ ਸੀ। ਕਿਉਂ ਕਿ ਹੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰੀ, ਇੱਕ ਤਾਂ ਮੇਰੇ ਅੰਦਰ ਨੂੰ ਇੰਨਾ ਕੁ ਧੀਰਜ ਦਈ ਕਿ ਜਦੋਂ ਤੇਰੇ ਸਿਰ 'ਤੇ ਤੇਗ ਚੱਲਦੀ ਹੋਵੇ ਤੇ ਮੇਰਾ ਹੌਕਾ ਤੇ ਮੇਰੀਆਂ ਅੱਖਾਂ ਦੇ ਅੱਥਰੂ ਨਾ ਬਾਹਰ ਨਿਕਲ ਆਉਣ। ਕਿਉਂ ਜੇ ਪਤਾ ਲੱਗ ਗਿਆ ਤੇ ਤੇਰੇ ਪਵਿੱਤਰ ਸੀਸ ਨੂੰ ਮੈਂ ਆਨੰਦਪੁਰ ਕਿਵੇਂ ਲੈ ਕੇ ਜਾਵਾਂਗਾ। ਕਿਰਪਾ ਕਰੀ, ਮੈਂ ਭੀੜ ਵਿੱਚ ਹਜ਼ੂਮ ਵਿੱਚ ਹੋਵਾਂਗਾ, ਪਰ ਤੇਰੇ ਸੀਸ 'ਤੇ ਤੇਗ ਚੱਲੇ ਤੇ ਮੇਰੇ ਮਿਹਰ ਕਰੀ, ਮੈਂ ਉਸ ਦ੍ਰਿਸ਼ ਨੂੰ ਆਪਣੇ ਅੰਦਰ ਜਰ ਸਕਾਂ, ਕਿਉਂਕਿ ਚਸ਼ਮਦੀਦ ਗਵਾਹ ਕੇਵਲ ਇੱਕ ਹੈ, ਰੰਗਰੇਟਾ ਗੁਰੂ ਕਾ ਬੇਟਾ ਭਾਈ ਸਾਹਿਬ ਭਾਈ ਜੈਤਾ ਜੀ। ਭਾਈ ਜੈਤਾ, ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਾਰੀ ਰਾਤ ਸਿਮਰਨ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਤਿਆਰ ਹੋ ਕੇ ਆ ਗਿਆ, ਲੁਕਦਾ ਪਿਆ ਲੋਕਾਂ ਵਿੱਚੋਂ ਕਿ ਮੇਰੇ ਚਿਹਰੇ ਨੂੰ ਕੋਈ ਪਹਿਚਾਣ ਨਾ ਲੈ। ਦੂਰ ਖਲੋਤਾ ਦੇਖਦਾ ਕਿ ਮੇਰੇ ਖਿੰਦ ਦੀ ਸਰਕਾਰ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 'ਤੇ ਖੁਣ ਕੀ ਵਾਪਰਨੀ ਹੈ। ਹਜ਼ੂਰ ਨੂੰ ਬਾਹਰ ਕੱਢ ਕੇ ਜਦੋਂ ਪ੍ਰਸ਼ਨ ਕੀਤੇ ਗਏ ਕਿ ਇਸਲਾਮ, ਕਰਾਮਾਤ ਜਾਂ ਮੌਤ, ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਉਹ ਕੁਛ ਜੋ ਕੁਝ ਮੇਰੇ ਸਿੱਖ ਕਮਾ ਗਏ ਨੇ। ਜੇ ਚੇਲੇ ਇੰਨੀ ਵੱਡੀ ਕੁਰਬਾਨੀ ਕਰ ਸਕਦੇ ਨੇ ਤੇ ਤੂੰ ਗੁਰੂ ਤੋਂ ਇਹ ਆਸ ਰੱਖਣਾ ਉਹ ਡੋਲ ਜਾਏਗਾ? ਬਿਲਕੁਲ ਨਹੀਂ, ਤੈਨੂੰ ਸਵਾਲ ਕੀ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਤੁਹਾਨੂੰ ਮੌਤ ਤੋਂ ਡਰ ਨਹੀਂ? ਮੇਰੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਮੈਂ ਤਾਂ ਸਾਰੀ ਜ਼ਿੰਦਗੀ ਗੀਤ ਹੀ ਮੌਤ ਦੇਗਾ, ਮੈਨੂੰ ਮੌਤ ਤੋਂ ਡਰਾਉਣਾ ਚਾਹੁੰਦਾ? ਮੈਂ ਤੇ ਲੋਕਾਂ ਨੂੰ ਕਹਿ ਕੇ ਆਇਆ ਜੋ ਉਪਜਿਓ ਸੋ ਬਿਣਸ ਹੈ, ਪਰ ਉਹ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮੈਂ ਸੰਸਾਰ ਨੂੰ ਇਹ ਗੀਤ ਸੁਣਾ ਕੇ ਆਇਆ ਕਿ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮੈਂ ਲੋਕਾਂ ਨੂੰ ਕਹਿ ਕੇ ਆਇਆ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਤਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਮੈਂ ਲੋਕਾਂ ਨੂੰ ਕਹਿ ਕੇ ਆਇਆ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਮੈਂ ਸੰਸਾਰ ਨੂੰ ਕਹਿ ਕੇ ਆਇਆ ਚੇਤਨਾ ਕਹਿ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਨੀ। ਮੈਨੂੰ ਮੌਤ ਤੋਂ ਡਰਾਨੇ? ਮੈਂ ਤਾਂ ਲੋਕਾਂ ਨੂੰ ਮੌਤ ਦਾ ਪਾਠ ਪੜ੍ਹਾਇਆ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਆਪ ਜੀ ਅੰਤਲੀ ਇੱਛਾ ਕੀ ਹੈ?